ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਸੋਲਹੇ ਮਹੱਲਾ ਤੀਜਾ ਹੁਕਮੀ ਸਹਿਜੇ ਸ੍ਰਿਸ਼ਟੀ ਉਪਾਈ ਕਰਿ ਕਰਿ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਾ ਸਮਾਈ ਹੈ
ਹੁਕਮੀ ਨੇ ਹਾਕਮ ਨੇ ਸਹਿਜ ਅਵਸਥਾ ਵਿੱਚ ਹੋ ਕੇ ਸੁਣਨ ਤੋਂ ਸਹਿਜ ਅਵਸਥਾ ਵਿੱਚ ਹੋ ਕੇ ਸ੍ਰਿਸ਼ਟੀ ਪੈਦਾ ਕੀਤੀ ਸੱਚੇ ਸਭ ਜਗ ਸਹਿਜ ਹੋ ਪਾਇਆ ਤੀਨ ਭਵਨ ਇੱਕ ਜੋਤੀ ਸਹਿਜ ਅਵਸਥਾ ਵਿੱਚ ਹੋ ਕੇ ਸੁਣਨ ਤੋਂ ਸ੍ਰਿਸ਼ਟੀ ਪੈਦਾ ਕੀਤੀ ਕਰਤੇ ਪੁਰਖ ਨੇ ਕਰਕੇ ਵੇਖੇ ਆਪਣੀ ਵਡਿਆਈ ਜਿਹੜੀ ਆਪਣੀ ਬੜਾਪਣ ਆਪਣੀ ਵਡਿਆਈ ਹੈ ਇਹ ਉਹਦੀ ਵਡਿਆਈ ਆਪਣੇ ਗੁਣਾਂ ਨੂੰ ਪ੍ਰੈਕਟੀਕਲ ਰੂਪ ਚ ਲਿਆ ਕੇ ਆਪੇ ਦੇਖ ਰਿਹਾ ਜੋ ਕਰ ਰਿਹਾ ਜੋ ਸਾਜ ਰਿਹਾ ਹੈ ਉਹ ਸਭ ਦੇ ਉੱਤੇ ਨਿਰਾ ਵੀ ਹੈ ਉਹਦੀ ਧਿਆਨ ਵੀ ਹੈ ਉਹਦਾ ਆਪੇ ਕਰੇ ਕਰਾਏ ਆਪੇ ਹੁਣ ਭਗਤਾ ਆਪ ਤਾਂ ਸਰੀਰ ਨਾਲ ਕੁਝ ਵੀ ਕਰਦਾ ਆਪ ਤਾਂ ਆਤਮਿਕ ਲੈਵਲ ਦੇ ਉੱਤੇ ਹੀ ਸੋਚਦਾ ਜੋ ਚਾਹੁੰਦਾ ਸਰੀਰ ਜੀਵ ਕਰਦੇ ਨੇ ਕਰਾਉਂਦਾ ਸਾਥੇ ਇਸੇ ਕਰਕੇ ਉਹਨੂੰ ਕਹਿੰਦੇ ਕਰੇ ਜੋ ਚਾਹੁੰਦਾ ਇੱਛਾ ਧਾਰਨ ਕਰਦਾ ਜੋ ਉਹਦੀ ਇੱਛਾ ਕਰਦਾ ਹੈ ਉਹ ਤਾਂ ਇੱਛਾ ਕਰਦਾ ਅਸੀਂ ਪ੍ਰੈਕਟੀਕਲ ਕਰਦੇ ਇਸ ਕਰਕੇ ਉਹ ਕਰਦਾ ਹੈ ਕਰਾਉਂਦਾ ਕਿਉਂਕਿ ਕਰਾਉਂਦਾ ਸਾਥੇ ਇਸ ਕਰਕੇ ਉਹਨੂੰ ਕਰਦਾ ਸੀ ਆਪੇ ਕਰੇ ਕਰਾਏ ਆਪੇ ਹੁਕਮ ਰਿਹਾ ਸਮਾਈ ਉਹ ਹੁਕਮ ਦੇ ਵਿੱਚ ਆਪਣੇ ਚ ਸਮਾਇਆ ਹੋਇਆ ਹਾਕਮ ਹੈ ਹੁਕਮ ਦੇ ਵਿੱਚ ਹੀ ਉਹਦੀ ਸਾਰੀ ਸ਼ਕਤੀ ਕੰਮ ਕਰ ਰਹੀ ਹੈ ਹੁਕਮ ਦੇ ਥਰੂ ਉਹਦੀ ਸਾਰੀ ਸ਼ਕਤੀ ਕੰਮ ਕਰ ਰਹੀ ਹੈ ਸਾਰੀ ਸ਼ਕਤੀਆਂ ਹੁਕਮ ਚ ਸਮਾਈ ਹੋਈਆਂ ਉਹਦੀਆਂ ਹਾਂਜੀ
ਠੀਕ ਹੈ ਜੀ ਹਾਕਮ ਸ਼ਬਦ ਤਾਂ ਗੁਰਬਾਣੀ ਚ ਨਹੀਂ ਹੈ ਪਰ ਹੁਕਮੀ ਕਹਿ ਕੇ ਉਹਨੂੰ ਹਾਕਮ ਦੇ ਤੌਰ ਤੇ ਦੱਸਿਆ ਹੈ ਜੀ
ਹਾਂ
ਠੀਕ ਹੈ ਹੁਕਮ ਕਰਨ ਵਾਲਾ ਹਾਕਮ ਮਾਇਆ ਮੋਹ ਜਗਤ ਗੁਬਾਰਾ ਗੁਰਮੁਖੀ ਬੁੱਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ
ਸੰਸਾਰ ਜਿਹੜਾ ਜਗਤ ਹੈ ਇਹ ਮਾਇਆ ਮੋਹ ਦੇ ਅੰਧਕਾਰ ਵਿੱਚ ਮਾਇਆ ਮੋਹ ਕਰਕੇ ਇਹ ਭਰਮ ਚ ਫਸਿਆ ਹੋਇਆ ਮਾਇਆ ਮੋਹ ਕਰਕੇ ਇਹਨੂੰ ਭਰਮ ਸਾਰੇ ਸੰਸਾਰ ਨੂੰ ਮਾਇਆ ਮੋਹ ਦਾ ਹੀ ਗੁਬਾਰ ਹੈ ਭਰਮ ਹੈ ਮਾਇਆ ਨੂੰ ਮੈਂ ਕਹਿ ਰਿਹਾ ਸਰੀਰ ਨੂੰ ਮੈਂ ਕਹਿ ਰਿਹਾ ਗੁਰੂ ਬਬੂਜੇ ਕੋ ਵਿਚਾਰਾ ਕੋਈ ਗੁਰਮੁਖ ਇਹ ਗੱਲ ਨੂੰ ਸਮਝਦਾ ਪੁੱਛਦਾ ਜਦੋਂ ਵਿਚਾਰ ਕਰਦਾ ਵੀ ਸਰੀਰ ਤਾਂ ਮੈਂ ਹੈਗਾ ਨੀ ਫਿਰ ਮੈਂ ਕੀ ਹਾਂ ਫਿਰ ਉਹ ਸਮਝਦਾ ਵੀ ਮੈਂ ਕੁਛ ਹੋਰ ਚੀਜ਼ ਹੈ ਆਪੇ ਨਜ਼ਰ ਕਰੇ ਜਦੋਂ ਆਪੇ ਕਿਰਪਾ ਕਰਦਾ ਉਹ ਆਪੇ ਨਜ਼ਰ ਕਰੇ ਸੋ ਪਾਏ ਜੀ ਤੇ ਕਿਰਪਾ ਹੋ ਜਾਂਦੀ ਹੈ ਉਹਨੂੰ ਸਮਝ ਆ ਜਾਂਦੀ ਹੈ ਆਪੇ ਮੇਲ ਮਿਲਾਈ ਹੈ ਉਹ ਫਿਰ ਹੁਕਮ ਦੇ ਵਿੱਚ ਮਿਲ ਜਾਂਦਾ ਜਦ ਉਹਨੂੰ ਸਮਝ ਆ ਜਾਂਦੀ ਹੈ ਉਹ ਹੁਕਮ ਵਾਲੀ ਸ਼ਕਤੀ ਦੇ ਵਿੱਚ ਹੀ ਸਮਾ ਜਾਂਦੀ ਹੈ ਉਹਦੀ ਆਪਣੀ ਸ਼ਕਤੀ ਆਪਣੀ ਉਹਦੀ ਇੱਛਾ ਜਿਹੜੀ ਹੈ ਜਿਹੜਾ ਬੁੱਝ ਲੈਂਦਾ ਉਹਦੀ ਇੱਛਾ ਵੀ ਪਰਮੇਸ਼ਰ ਦੀ ਇੱਛਾ ਦੇ ਵਿੱਚ ਹੀ ਇੱਕ ਵਿਕ ਹੋ ਜਾਂਦੀ ਹੈ ਮੇਲ ਮਿਲਾਈ ਹੈ ਇਸ ਤਰੀਕੇ ਨਾਲ ਮੇਲ ਮਿਲ ਜਾਂਦਾ ਦੋਨੋਂ ਦਾ ਹਾਂਜੀ
ਆਪੇ ਨਜ਼ਰ ਕਰੇ ਸੁਪਾਏ ਦਾ ਕੀ ਭਾਵ ਬਣਦਾ ਹੈ ਇਹਦਾ ਜੀਵ ਦਾ ਕੀ ਹਿੱਸਾ ਇਹਦੇ ਵਿੱਚ
ਇਹ ਵਿਚਾਰ ਕੇ ਬੁੱਝਦਾ ਜੇ ਵਿਚਾਰਦਾ ਨਹੀਂ ਤਾਂ ਬੁੱਝਦਾ ਨਹੀਂ ਗੁਰਬਾਣੀ ਪੜ੍ਹਦੇ ਜੇ ਨਾ ਵਿਚਾਰੀਏ ਤਾਂ ਬਸ
ਇਹ ਗੱਲ ਉਸ ਤੋਂ ਪਹਿਲਾਂ ਇਹਨੂੰ ਨਹੀਂ ਭੁੱਲਿਆ ਜਾ ਸਕਦਾ ਗੁਰਮੁਖੀ ਬੁੱਝੇ ਕੋ ਵਿਚਾਰਾ ਫੇਰ ਨਜ਼ਰ ਹੋਏਗੀ ਹਾਂਜੀ
ਆ ਫੇਰ ਨਜ਼ਰ ਤਾਂ ਬਾਅਦ ਦੀ ਗੱਲ ਹੈ ਜੇ ਹੁਣ ਵਿਚਾਰ ਨਹੀਂ ਤਾਂ ਨਜ਼ਰ ਕਾਹਦੀ ਹੋਣੀ ਹੈ
ਪਰ ਇਹ ਤਾਂ ਚਾਹੁੰਦਾ ਵੀ ਸਿੱਧੀ ਉਹ ਨਜ਼ਰ ਹੋ ਜਾਵੇ ਵਿਚਾਰ ਕਰਨਾ ਹੀ ਨਾ ਪਏ
ਜੇ ਇਹੋ ਜਿਹੀ ਮਰਜ਼ੀ ਹੋਊਗੀ ਉਹਦੀ ਫਿਰ ਹੋਜੂ ਹਰ ਤਾਂ ਮਰਜ਼ੀ ਹੈ ਨਹੀਂ ਹੈ ਜੀ ਹਾਂਜੀ
ਆਪੇ ਮੇਲੇ ਦੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ ਮਨਮੁਖੀ ਬਹੁਤ ਫਿਰੈ ਬਿਲ ਲਾਂਦੀ ਦੂਜੇ ਭਾਏ ਖੁਆਈ ਹੈ
ਜਿਹੜਾ ਮਿਲ ਜਾਂਦਾ ਜਿਹਨੂੰ ਮਿਲਾ ਲੈਂਦਾ ਉਹਨੂੰ ਸਾਰੀ ਵਡਿਆਈ ਮਿਲ ਜਾਂਦੀ ਹੈ ਉਹਦੇ ਵਰਗਾ ਹੀ ਹੋ ਜਾਂਦਾ ਵਡਿਆਈ ਕੀ ਹੈ ਉਹ ਸਰਵਵਿਆਪੀ ਹੋ ਜਾਂਦਾ ਪੂਰੀ ਸ਼ਕਤੀ ਦੇ ਵਿੱਚ ਇਕਮਿਕ ਹੋ ਜਾਂਦਾ ਇਹੀ ਉਹਦੀ ਵਡਿਆਈ ਹੈ ਆਪੇ ਮੇਲੇ ਦੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ ਫਿਰ ਉਹ ਗੁਰਬਾਣੀ ਜਦ ਉਚਾਰਨ ਕਰਦਾ ਇਹੀ ਵਡਿਆਈ ਕਰਦਾ ਇਹ ਵਡਿਆਈ ਉਹਨੂੰ ਮਿਲਦੀ ਹੈ, ਸ਼ਕਤੀ ਮਿਲਦੀ ਹੈ ਕੋਈ ਗੱਲਾਂ ਦੱਸਣ ਦੀ। ਹਰ ਦਰਗਾਹ ਦੀਆਂ ਬਾਤਾਂ ਨਾਨਕ ਆਖ ਸੁਣਾਵੇ, ਹਰ ਦਰਗਾਹ ਦੀਆਂ ਬਾਤਾਂ ਜਿਹੜੀ ਦੱਸਣ ਦੀ ਬੁੱਧ ਬਲ ਹੈ ਉਹਨੂੰ ਮਿਲ ਜਾਂਦਾ ਜ਼ਿਆਦਾ। ਫਿਰ ਗੁਰਪ੍ਰਸਾਦ ਦੀ ਕੀਮਤ ਪਾਈ, ਫਿਰ ਗਿਆਨ ਦੀ ਕਿਰਪਾ ਨਾਲ ਉਹ ਕੁਛ ਗੱਲਾਂ ਦੱਸਦਾ। ਮਨਮੁਖੀ ਬਹੁਤ ਫਿਰ ਬਿਨ ਲਾਦੀ ਦੂਜੇ ਭਾਇ ਖੁਆਈ ਹੈ। ਜਿਹੜੇ ਮਨਮੁਖ ਨੇ ਉਹ ਵੀ ਗੱਲਾਂ ਦਾ ਕਰਦੇ ਨੇ। ਮਨਮੁਖ ਜਿਹੜੇ ਸੀਗੇ ਦੂਏ ਨਾਲ ਦੇ ਇਹਨਾਂ ਦੇ, ਸ੍ਰੀ ਚੰਦ ਵੀ ਸੀ, ਦਾਤੂ ਦਾਸੂ ਦੇ ਮੁੰਡੇ ਵੀ ਸੀ, ਉਹ ਵੀ ਗੱਲਾਂ ਮਨਮੁਖ ਸੀ ਕਰਦੇ ਸੀ। ਉਹਨਾਂ ਤੇ ਨਹੀਂ ਕੀਮਤ ਪਈ, ਉਹਨਾਂ ਨੂੰ ਨਹੀਂ ਸਮਝ ਆਈ ਗੱਲ ਦੀ। ਅਲ ਪਟਾਲੀ ਉਹ ਵੀ ਮਾਰਦੇ ਰਹੇ ਨੇ, ਗੁਰਬਾਣੀ ਦੀ ਵਿਆਖਿਆ ਜ਼ਰੂਰ ਕਰਦੇ ਰਹੇ ਨੇ, ਪਰ ਗੱਲ ਹੀ ਟਿਕਾਣੀ ਲੱਗੀ ਉਹਦੇ ਤੇ। ਮਨਮੁਖੀ ਬਹੁਤੇ ਬਹੁਤ ਫਿਰੇ ਬਿਨ ਲਾਂਦੀ ਦੂਜੇ ਭਾਇ ਖੁਆਈ ਹੈ, ਕਿਉਂਕਿ ਉਹਨਾਂ ਚ ਮਾਇਆ ਦੀ ਭੁੱਖ ਸੀ। ਇਸ ਕਰਕੇ ਉਹਨਾਂ ਤੇ ਗੱਲ ਰੁੜ ਗਈ, ਉਹ ਰੁੜ ਗਏ ਮਾਇਆ ਦੇ ਵਿੱਚ, ਨਹੀਂ ਸਮਝ ਆਈ ਨਿਰਾਕਾਰੀ ਦੁਨੀਆ ਦੀ। ਉਹਨਾਂ ਨੂੰ ਨਿਰਾਕਾਰੀ ਦੁਨੀਆ ਦੀ ਗੱਲ ਨਹੀਂ ਕਹਿ ਸਕੇ।
ਗੁਰਮੁਖਾਂ ਦਾ ਹੀ ਵਿਸ਼ਾ ਹੈ ਜੀ।
ਹਾਂਜੀ,
ਹਉਮੈ ਮਾਇਆ ਵਿੱਚੇ ਪਾਈ, ਮਨਮੁਖ ਭੁੱਲੇ ਪੱਤ ਗਵਾਈ। ਗੁਰਮੁਖੀ ਹੋਵੇ ਤੋ ਨਾਏ ਰਾਚੈ, ਸਾਚੈ ਰਹਿਆ ਸਮਾਈ ਹੈ।
ਜਿਹੜੇ ਮਾਇਆ ਪਾਈ ਹੈ ਉੱਥੇ ਨਾਲ ਹਉਮੈ ਵੀ ਪਾਈ ਹੈ। ਜਿਹੜਾ ਮਾਇਆ ਨਾਲ ਜੁੜਦਾ ਹਉਮੈ ਵਿੱਚੇ ਹੁੰਦੀ ਹੈ।
ਹਉਮੈ ਮਾਇਆ ਵਿੱਚੇ ਪਾਈ,
ਹਉਮੈ ਮਾਇਆ ਵਿੱਚੋਂ ਪਾਈ ਚਾਹੀਦਾ ਹੈ। ਮਾਇਆ ਦੇ ਵਿੱਚੋਂ ਹਉਮੈ ਹੋ ਜਾਂਦੀ ਹੈ, ਜਾਂ ਮਾਇਆ ਦਾ ਮੋਹ ਕਰਦਾ ਫਿਰ ਹਉਮੈ ਵੱਜ ਜਾਂਦੀ ਹੈ ਉਹਦੇ ਵਿੱਚ।
ਪਰ ਹੋਂਚ ਤਾਂ ਆਇਆ ਹੀ ਸੀ ਹੈ ਨੀ, ਹਉਮੈ ਮਾਇਆ ਵਿੱਚੇ ਪਾਈ,
ਮੋਹ ਲੈ ਕੇ ਹੀ ਆਇਆ ਸੀ ਨਾ। ਮਾਇਆ ਵਿੱਚੋਂ ਹਉਮੈ ਪ੍ਰਾਪਤ ਹੁੰਦੀ ਹੈ। ਮਾਇਆ ਵਿੱਚ ਸੀ ਨਾ ਉਹਨਾਂ ਦੀ ਸੁਰਤੀ ਕਰਨ ਦਾ ਮਤਲਬ ਪਿੱਛੇ ਸੀ ਕਿ ਮਾਇਆ ਦਾ ਭੁੱਖ ਉਹਨਾਂ ਦੇ ਅੰਦਰ ਸੀ। ਜਿੰਨਾ ਚਿਰ ਮਾਇਆ ਦੀ ਭੁੱਖ ਰਹਿੰਦੀ ਹੈ ਉਹ ਚੋਂ ਹਉਮੈ ਮਿਲਦੀ ਹੈ, ਨਾਮ ਨਹੀਂ ਮਿਲਦਾ।
ਠੀਕ ਹੈ, ਫਿਰ ਹਉਮੈ ਮਾਇਆ ਵਿੱਚੋਂ ਪਾਈ, ਵੀ ਹਉਮੈ ਦੀ ਪ੍ਰਾਪਤੀ ਮਾਇਆ ਚੋਂ ਹੋਈ ਹੈ।
ਜਿਨ੍ਹਾਂ ਨੂੰ ਮਾਇਆ ਦੀ ਭੁੱਖ ਰਹਿੰਦੀ ਹੈ ਉਹਨਾਂ ਨੂੰ ਹਉਮੈ ਹੀ ਮਿਲਦੀ ਹੈ, ਨਾਮ ਨਹੀਂ ਮਿਲਦਾ। ਇਹ ਮਤਲਬ ਹੈ ਕਹਿਣ ਦਾ। ਕਿਆ ਦੀ ਗੱਲ ਚੱਲੀ ਹੈ ਨਾ ਮਨਮੁੱਖਾਂ ਦੀ।
ਹਾਂਜੀ,
ਮਾਇਆ ਵਿੱਚੋਂ ਜੇ ਕਿਸੇ ਨੂੰ ਮਿਲੀ ਹੈ ਤਾਂ ਹਉਮੈ ਮਿਲੀ ਹੈ। ਜਿਹਨੇ ਧਰਮ ਨੂੰ ਧੰਦਾ ਬਣਾਇਆ ਉਹਨੂੰ ਹਉਮੈ ਮਿਲੀ ਹੈ, ਨਾਮ ਨਹੀਂ ਮਿਲਿਆ। ਮਨਮੁੱਖ ਭੁੱਲੇ ਪੱਤ ਗਵਾਈ, ਅਗਲੀ ਪੰਕਤੀ ਹੋਰ ਕਲੀਅਰ ਕਰਦੀ ਹੈ ਉਸੇ ਗੱਲ ਨੂੰ। ਮਨਮੁੱਖ ਨੇ ਭੁੱਲ ਗਏ, ਪੱਤ ਗਵਾ ਲਈ, ਇੱਜ਼ਤ ਨਹੀਂ ਬਣ ਸਕੀ। ਏਡੇ ਬੜੇ ਗੁਰੂ ਨਾਨਕ ਦੇ ਪੁੱਤਰ ਹੋ ਕੇ ਗੱਲ ਹੀ ਬਣੀ ਉਹਨਾਂ ਤੇ, ਸਗੋਂ ਬੇਇੱਜ਼ਤੀ ਕਰਾ ਲਈ। ਭੁੱਲੇ ਭੁੱਲ ਗਏ, ਪੱਤ ਗਵਾਈ, ਪੱਤ ਗਵਾ ਲਈ। ਗੁਰਮੁਖ ਹੋਵੇ ਸੋ ਨਾ ਰਾਚੇ, ਜੇ ਗੁਰਮੁਖ ਹੁੰਦੇ ਨਾਮ ਨਾਲ ਰਾਜਦੇ, ਮਾਇਆ ਤਿਆਗਦੇ, ਸਾਚੇ ਰਹਿ ਸਮਾਈ ਹੈ। ਜਿਹੜੇ ਗੁਰਮੁਖ ਨੇ ਉਹ ਨਾਮ ਨਾਲ ਰਚੇ ਨੱਚੇ ਰਹਿੰਦੇ ਨੇ, ਮਾਇਆ ਮੋਹ ਦੀ ਬਜਾਏ ਨਾਮ ਨਾਲ ਰਚਦੇ ਬੀਤਦੇ ਨੇ, ਫੇਰ ਗੁਰਮੁਖ ਸਾਚੇ ਰਹਿ ਸਮਾਏ, ਤਾਂ ਸਾਚੇ ਸਮਾਉਂਦੇ ਨੇ ਜਾ ਕੇ।
ਠੀਕ ਹੈ, ਨਾਮ ਰਸਤਾ ਹੈ ਕੇਵਲ, ਹੋਰ ਕੋਈ ਰਸਤਾ ਨਹੀਂ ਹੈ ਜੀ।
ਹਾਂਜੀ,
ਇਹ ਜਿਹੜਾ ਸੋ ਨਾ ਰਾਚੇ, ਪਹਿਲਾਂ ਹਰ ਕੇ ਨਾਮ ਦੀ ਗੱਲ ਹੋ ਰਹੀ ਹੈ,
ਗਿਆਨ ਦੀ ਗੱਲ ਹੈ।
ਠੀਕ ਹੈ, ਜਿਹੜਾ ਗੁਰਬਾਣੀ ਚ ਗਿਆਨ ਹੈ।
ਹਾਂ, ਗੁਰਬਾਣੀ ਦਾ ਨਾਮ ਹੈ।
ਠੀਕ ਹੈ, ਫਿਰ ਸੱਚ ਰਿਹਾ ਸਮਾਈਏ, ਫਿਰ ਸੱਚਖੰਡ ਦੇ ਵਿੱਚ ਸਮਾ ਜਾਂਦੇ ਹਾਂ।
ਹਾਂ, ਫਿਰ ਸੱਚ ਦੇ ਨਾਲ ਇੱਕਮਤ ਹੋ ਜਾਂਦੇ ਨੇ, ਆਪਣੇ ਮੂਲ ਨਾਲ ਮਿਲ ਜਾਂਦੇ ਨੇ।
ਠੀਕ ਹੈ, ਪਰ ਜਿਹੜਾ ਰਚਿਆ ਹੈ ਉਹੀ ਮੂਲ ਨਾਲ ਮਿਲਦਾ ਹੈ ਜੀ।
ਹਾਂਜੀ,
ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨ ਮਾਹੇ ਸਮਾਇਆ। ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ।
ਸਤਿਗੁਰ ਦਾ ਗਿਆਨ ਹੈ ਹੀ ਨਾਮ ਰਤਨ, ਤੇ ਸਤਿਗੁਰ ਤੇ ਪਾਇਆ ਜਾਂਦਾ, ਗੁਰਦੇਵ ਤੇ ਪਾਇਆ ਜਾਂਦਾ। ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨ ਮਾਹੇ ਸਮਾਇਆ। ਮਨ ਦੀਆਂ ਇੱਛਾਵਾਂ ਮਾਰ ਕੇ, ਮਨਸਾ ਮਾਰ ਹੀ ਮਨ ਮਾਹੇ ਸਮਾਇਆ, ਮਨ ਆਪਣੇ ਅੰਦਰ ਹੀ ਸਮਾ ਜਾਂਦਾ। ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ। ਇਹ ਕਰਤਾ ਜਿਹੜਾ ਆਪੇ ਹੀ ਜੀਵ ਖੇਲ ਕਰਦਾ ਹੈ, ਅੰਦਰਲਾ ਜਿਹੜਾ ਹੈ ਮੂੜ, ਇਹ ਮੂੜ ਦਾ ਹੀ ਖੇਲ ਹੈ। ਜਿੰਨਾ ਚਿਰ ਮਾਇਆ ਦੇ ਵਿੱਚ ਆਉਂਦਾ ਹੈ ਉਹਦੀ ਇੱਛਾ ਮਾਇਆ ਦੀ ਹੁੰਦੀ ਹੈ, ਜਦ ਇੱਛਾ ਬਦਲ ਲੈਂਦਾ ਫਿਰ ਆਪਣੇ ਆਪ ਚ ਇੱਕਮਿਕ ਹੋ ਜਾਂਦਾ, ਆਪਣਾ ਧਿਆਨ ਆਪਣੇ ਨਾਲੇ ਜੋੜ ਕੇ ਇੱਕਮਿਕ ਸਾਬਤ ਸੂਰਤ ਹੋ ਜਾਂਦਾ। ਆਪੇ ਦੇ ਬੁਝਾਈ ਹੈ, ਮਨ ਨੂੰ ਆਪਣੇ ਨੂੰ ਆਪ ਹੀ ਸਾਰੀ ਗੱਲ ਸਮਝਾ ਲੈਂਦਾ, ਆਪੇ ਆਪਣੇ ਮਨ ਨੂੰ ਆਪ ਹੀ ਸਮਝਾਉਂਦਾ, ਮਨਾਉਣਾ ਪੈਂਦਾ, ਆਪਣੇ ਮਨ ਨੂੰ ਆਪ ਹੀ ਮਨਾ ਲੈਂਦਾ, ਗੱਲ ਬੁਝ ਲੈਂਦਾ ਵੀ ਧਿਆਨ ਬਾਹਰ ਜਿਹੜਾ ਜਾਣਾ ਮਾਇਆ ਚ ਜੋੜਨਾ, ਇਹ ਉਹਦੇ ਨਾਲ ਜੁੜਾ ਹੋਣਾ, ਇਹ ਭਵ ਸਾਗਰ ਚ ਰਹਿਣਾ, ਧਿਆਨ ਆਪਣੇ ਅੰਤਰ ਧਿਆਨ ਹੋ ਜਾਣਾ, ਸੁਖ ਸਾਗਰ ਚ ਹੈ, ਬਸ ਆਪਣੇ ਹੱਥ ਚ ਹੀ ਹੈ ਸਭ ਕੁਛ, ਗੱਲ ਕੁਛ ਵਧੀ, ਮਨ ਨੂੰ ਸਮਝਾਉਣ ਦੀ ਉਹ ਗੱਲ ਹੈ।
ਕਿ ਮਨਸਾ ਮਾਰ ਮਨ ਮਾਹੇ ਸਮਾਈ, ਮਤਲਬ ਮਨ ਚਿੱਤ ਚ ਸਮਾ ਜਾਂਦਾ ਹੈ ਜੀ,
ਆਪਣੇ ਮੂਡ ਚ ਸਮਾ ਜਾਂਦਾ, ਮਨ ਦੀ ਇੱਛਾ ਮਾਰ ਲੈਂਦਾ।
ਤੇ ਆਪੇ ਖੇਲ ਕਰੇ ਸਭ ਕਰਤਾ, ਇੱਥੇ ਕਰਤਾ ਪਰਬ੍ਰਹਮ ਹੈ ਕਿ ਇਹੀ ਹੈ?
ਕਰਤਾ ਆਪੇ ਹੈ, ਪਰਬ੍ਰਹਮ ਕਾਨੂੰ ਹੈ, ਕਰਤੇ ਦਾ ਆਪਣਾ ਹੀ ਖੇਲ ਹੈ, ਆਪੇ ਕਰਦਾ ਹੈ, ਆਪੇ ਕਰਤਾ ਹੈ।
ਖੇਲ ਦੇ ਵਿੱਚ ਦੋ ਟੀਮਾਂ ਹੁੰਦੀਆਂ, ਇੱਕ ਮਨ ਹੈ ਇੱਕ ਚਿੱਤ ਹੈ ਜੀ।
ਪਾਜਾ ਮਨ ਮਾਰ ਲੈਂਦਾ, ਆਪਣਾ ਮਨ ਨੂੰ ਸਮਝਾ ਲੈਂਦਾ, ਟੀਮ ਇੱਕ ਰਹਿ ਜਾਂਦੀ ਹੈ, ਮਨ ਜੀਤੇ ਜਗ ਜੀਤ। ਹਾਂਜੀ।
ਸਤ ਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸ਼ਬਦੀ ਸੁਖ ਪਾਏ, ਅੰਤਰ ਪਿਆਰ ਭਗਤੀ ਰਾਤਾ, ਸਹਿਜ ਮੱਤੇ ਬਣ ਆਈ ਇਹ।
ਸਤਿਗੁਰ ਦੀ ਸੇਵਾ ਕਰੇ, ਆਪਣਾ ਮਨ ਨੂੰ ਮਾਰ ਕੇ, ਆਪਣੇ ਇੱਛਾ ਨੂੰ, ਆਪਣੀ ਬੁੱਧੀ ਨੂੰ ਪਰੇ ਰੱਖ ਕੇ, ਆਪਣੀ ਮਤ ਨੂੰ ਥੋੜੀ ਮੰਨ ਕੇ ਸਤਿਗੁਰ ਦੀ ਸੇਵਾ ਕਰੇ, ਸਤਿਗੁਰ ਦੀ ਮਤ ਲਵੇ, ਆਪਣੀ ਮਤ ਦਾ ਤਿਆਗ ਕਰੇ, ਮਿਲ ਪ੍ਰੀਤਮ ਸ਼ਬਦ ਸੁਖ ਪਾਏ, ਪ੍ਰੀਤਮ ਨੂੰ ਮਿਲ ਕੇ ਫਿਰ ਸ਼ਬਦ ਦਾ ਸੁਖ, ਆਪਣੇ ਮੂਲ ਨਾਲ ਮਿਲ ਕੇ ਹੀ ਸ਼ਬਦ ਦਾ ਸੁਖ ਮਿਲਦਾ। ਅੰਤਰ ਪਿਆਰ ਭਗਤੀ ਰਾਤਾ, ਸਹਿਜ ਮਰੇ ਬਣ ਆਈ ਹੈ। ਅੰਦਰ ਪ੍ਰੇਮ ਭਗਤੀ ਅੰਦਰ ਪ੍ਰਗਟ ਹੋਵੇ, ਅੰਤਰ ਪਿਆਰ ਭਗਤੀ ਰਾਤਾ, ਜਦ ਮਨ ਅੰਦਰ ਆਪਣੇ ਮੂਲ ਨਾਲ ਰਚ ਵਿੱਚ ਜਾਵੇ, ਪ੍ਰੇਮਾ ਭਗਤੀ ਚ, ਸਹਿਜ ਮਤੇ, ਸਹਿਜ ਅਵਸਥਾ ਰਾਤ ਬਣੀ ਰਹੇ ਅੰਦਰ, ਸਹਿਜ ਦਾ ਰੰਗ ਚੜਿਆ ਰਹੇ, ਸਹਿਜ ਮਤ ਜਾਗੀ ਰਹੇ, ਤਾਂ ਫਿਰ ਗੱਲ ਬਣ ਜਾਂਦੀ ਹੈ, ਫਿਰ ਮੂਲ ਨਾਲ ਉਹਦਾ ਟਕਰਾਅ ਨਹੀਂ ਰਹਿੰਦਾ। ਬਣ ਆਈ ਦਾ ਮਤਲਬ ਉਹਦਾ ਮੂਲ ਨਾਲੋਂ, ਆਪਣੇ ਨਾਲੋਂ ਟਕਰਾਅ ਖਤਮ ਹੋ ਜਾਂਦਾ। ਮਨ ਦੇ ਅੰਦਰ ਜੋ ਟਕਰਾਅ ਸੀ, ਦੁਚਿੱਤੀ ਖਤਮ ਹੋ ਜਾਂਦੀ ਹੈ, ਦੁਚਿੱਤੀ ਦੋਧਾ ਨਹੀਂ ਫਿਰ ਪੈਦਾ ਹੁੰਦੀ, ਦੋਧਾ ਖਤਮ ਹੋ ਜਾਂਦਾ।
ਅੰਤਰ ਪਿਆਰ ਭਗਤੀ ਰਾਤਾ, ਇਹ ਹੁਣ ਪ੍ਰੇਮਾ ਭਗਤੀ ਹੈ ਜੀ।
ਹਾਂਜੀ।
ਦੁੱਖ ਨਿਵਾਰਨ ਗੁਰ ਤੇ ਜਾਤਾ, ਆਪ ਮਿਲਾਏ ਜਗ ਜੀਵਨ ਦਾਤਾ, ਜਿਸ ਨੂੰ ਲਾਏ ਸੋਈ ਬੁੱਝੈ, ਔ ਪਰਮ ਸਰੀਰੋਂ ਜਾਈ ਹੈ।
ਦੁੱਖ ਨਿਵਾਰਨ ਗੁਰ ਤੇ ਜਾਤਾ, ਜਿਹੜਾ ਦੁੱਖ ਨਿਵਾਰਨ, ਦੁੱਖ ਕਿਵੇਂ ਨਿਵਾਰਨ ਹੋਊਗਾ, ਆਪਣਾ ਦੁੱਖ ਨਿਵਾਰਨ ਜਿਹੜਾ ਕਿਵੇਂ ਹੋਊਗਾ, ਇਹ ਸਤਿਗੁਰ ਤੋਂ ਪਤਾ ਲੱਗਿਆ ਗਿਆਨ ਨਾਲ, ਸਤਿਗੁਰ ਨੇ ਗਿਆਨ ਦਿੱਤਾ ਫਿਰ ਸਮਝ ਆਈ। ਆਹ ਮਿਲਾ ਹੈ ਜਗ ਜੀਵਨ ਦਾਤਾ, ਜਗ ਜੀਵਨ ਦਾਤਾ ਜਿਹੜਾ ਆਪਣਾ ਮੂਲ ਆਪਣੇ ਨਾਲ ਆਪੇ ਮਿਲਾ ਲੈਂਦਾ, ਜਾਂ ਇਹਨੂੰ ਸਮਝ ਆ ਜਾਂਦੀ ਹੈ, ਉਹਦੀ ਗੱਲ ਮੰਨ ਲੈਂਦਾ। ਜਿਸ ਨੂੰ ਲਾਏ ਸੋਈ ਬੂਝੈ, ਔ ਪਰਮ ਸਰੀਰੋਂ ਜਾਈ ਹੈ, ਜਿਹਨੂੰ ਲਾ ਲੈਂਦਾ ਨਾਲ, ਜਿਹੜਾ ਸਤਿਗੁਰ ਦੇ ਗੱਲ ਨਾਲ ਜੁੜ ਜਾਂਦਾ, ਉਹਦੀ ਗੱਲ ਨੂੰ ਮੰਨਣ ਸਮਝਣ ਲੱਗ ਜਾਂਦਾ, ਉਹਦੇ ਨਾਲ ਲੱਗ ਜਾਂਦਾ, ਉਹ ਬੁੱਝ ਲੈਂਦਾ ਭਉ ਪਰਮ, ਪਰਮ ਔਰ ਭਉ ਸਰੀਰੋਂ ਜਾਈ, ਉਹਦੇ ਅੰਦਰੋਂ ਭੈ ਔਰ ਪਰਮ ਦੋਵੇਂ ਮੁੱਕ ਜਾਂਦੇ ਨੇ।
ਸਰੀਰੋਂ ਦਾ ਮਤਲਬ ਚੇਤਨ ਸਰੀਰ ਹੈ,
ਹਿਰਦੇ ਚੋਂ।
ਠੀਕ ਹੈ, ਜਿੱਥੇ ਇਹ ਸਰੀਰ ਆ ਮੇਰੇ ਆ, ਉੱਥੇ ਵੀ ਇਹਦੀ ਓ ਗੱਲ ਹੈ,
ਜਿਹੜੀ ਜੋਤ ਆ ਉਹਦੇ ਵਿਚਲਾ ਉਹ ਸਾਰਾ ਸਰੀਰ ਹੈ,
ਇਹ ਜੜ ਦੀ ਗੱਲ ਨਹੀਂ ਹੋ ਰਹੀ, ਚੇਤਨ ਸਰੀਰ ਦੀ ਗੱਲ ਹੈ।
ਚੇਤਨ ਸਰੀਰ ਹੀ ਹੈ।
ਠੀਕ ਹੈ, ਨਹੀਂ ਕਿਤੇ ਐਨਾ ਨਾ ਹੋਵੇ ਵੀ ਬਾਹਰਲੇ ਸਰੀਰ ਚੋਂ ਲੱਗ ਜਾਣ ਖੋਜਣ,
ਬਾਹਰਲੇ ਸਰੀਰ ਨੇ ਤਾਂ ਭਰਮ ਪਾਇਆ ਹੋਇਆ,
ਪਰ ਬੁੱਝਣਾ ਤਾਂ ਬੁੱਧੀ ਨੇ ਸੀ।
ਹਾਂ, ਬੁੱਝਣਾ ਕਰਦੇ।
ਆਪੇ ਗੁਰਮੁਖੀ ਆਪੇ ਦੇਵੈ, ਸੱਚੇ ਸ਼ਬਦੀ ਸਤਿਗੁਰ ਸੇਵੈ, ਜਰਾ ਜਮ ਤਿਸ ਜੋਹ ਨ ਸਾਕੈ, ਸਾਚੇ ਸਿਉ ਬਣ ਆਈ ਹੈ।
ਜਦ ਗੁਰਮੁਖ ਆਪੇ ਬਣ ਜਾਂਦਾ, ਆਪਣੇ ਆਪ ਨੂੰ ਆਪੇ ਫਿਰ ਮਤ ਦੇ ਰਿਹਾ, ਆਪਣੇ ਮਨ ਨੂੰ ਆਪੇ ਸਮਝਾ ਰਿਹਾ, ਆਪੇ ਗੁਰਮੁਖ ਆਪੇ ਦੇਵੈ, ਸੱਚੇ ਸ਼ਬਦੀ ਸਤਿਗੁਰ ਸੇਵੈ। ਅਜਿਹਾ ਗੁਰਬਾਣੀ ਹੈ, ਸੱਚੇ ਸ਼ਬਦ ਦੇ ਨਾਲ ਇਹੀ ਸਤਿਗੁਰ ਦੀ ਸੇਵਾ, ਇਹਦੀ ਸੇਵਾ ਕਰਦਾ, ਜਿਵੇਂ ਗੁਰਬਾਣੀ ਦੇ ਕਥਨ ਅਨੁਸਾਰ ਸ਼ਬਦ ਵਿਚਾਰ ਕਰਨੀ ਗੁਰਬਾਣੀ ਦੀ, ਇਹੀ ਸੇਵਾ, ਇਹ ਚ ਸੇਵਾ। ਜਰਾ ਰੋਗ ਔਰ ਜਮ ਭਰਮ, ਉਹਨੂੰ ਫਿਰ ਨਹੀਂ ਛੂ ਸਕਦਾ, ਨਸਾਕੇ ਸਾਚੇ ਸਿਉ ਬਣ ਆਈ ਹੈ। ਇਹਦੀ ਸਾਚ ਸ਼ਬਦ ਨਾਲ ਲਿਵ ਲੱਗ ਜਾਵੇ, ਬਣ ਜਾਵੇ, ਜਿਹਨੂੰ ਸਾਚ ਸ਼ਬਦ ਸਮਝ ਆਉਣ ਲੱਗ ਜਾਵੇ, ਜਿਹਨੂੰ ਇਹਦੀ ਸਮਝ ਪੈ ਜਾਵੇ, ਸਮਝ ਪੈਣ ਲੱਗ ਜਾਵੇ, ਫਿਰ ਉਹਨੂੰ ਭਰਮ ਜਿਹੜਾ ਰੋਗ ਜਿਹੜੇ ਦੋਏ ਨੇ, ਉਹ ਫਿਰ ਆਤਮਾ ਦੇ ਨੇੜੇ ਨਹੀਂ ਆਉਂਦੇ, ਉਹ ਬਾਹਰ ਬਾਹਰ ਰਹਿ ਜਾਂਦੇ ਨੇ, ਬਾਹਰਲੇ ਸਰੀਰ ਨਾਲ ਰਹਿ ਜਾਂਦੇ ਨੇ।
ਜਰਾ ਤਾਂ ਮਤਲਬ ਹੋ ਗਿਆ ਫਿਰ ਇਹ ਮਾਇਆ ਚੋਂ ਛੁੱਟ ਜਾਂਦਾ ਹੈ, ਜਰਾ ਔਰ ਜਮ ਮਾਇਆ ਜੇ ਫੜਦੇ ਹੈ ਜੀ।
ਜਰਾ ਤਾਂ ਫਿਰ ਸਰੀਰ ਦੇ ਨਾਲੇ ਹੈ, ਜਰਾ ਬਾਹਰਲੇ ਨਾਲੇ ਹੈ, ਮਾਇਆ ਚ ਰਹਿ ਗਈ, ਜਰਾ ਤੁਹਾਨੂੰ ਮਾਇਆ ਤੋਂ ਅੱਗੇ ਚਲਾ ਗਿਆ,
ਜਮ ਵੀ ਮਾਇਆ ਚ ਰਹਿ ਗਿਆ ਜੀ,
ਜਮ ਵੀ ਮਾਇਆ ਚ ਰਹਿ ਗਿਆ। ਹਾਂਜੀ।
ਤ੍ਰਿਸ਼ਨਾ ਅਗਨੀ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ, ਮਨਮੁਖ ਠੌਰ ਨਾ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੈ।
ਸੰਸਾਰ ਜਿਹੜਾ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਹੈ, ਜਲ ਜਲ ਖਪੇ ਬਹੁਤ ਵਿਕਾਰਾਂ, ਬਹੁਤ ਵਿਕਾਰਾਂ ਵਿੱਚ ਜਲ ਜਲ ਖਪਦਾ ਰਹਿੰਦਾ ਹੈ ਸੰਸਾਰ। ਮਨਮੁਖ ਠੌਰ ਨਾ ਪਾਏ ਕਬਹੂ, ਜਿੰਨਾ ਜਿਹੜੇ ਮਨਮੁਖ ਹੈ ਇਹਨੂੰ ਕੋਈ ਟਿਕਾਣਾ ਨਹੀਂ ਮਿਲਦਾ, ਮਨ ਇਹਦਾ ਟਿਕਦਾ ਨਹੀਂ। ਠੌਰ ਨਾ ਪਾਏ ਕਬਹੂ, ਕਦੇ ਵੀ ਇਹਨੂੰ ਟਿਕਾਣਾ ਟਿਕਦਾ ਨਹੀਂ ਇਹਦਾ ਮਨ, ਜਿੰਨਾ ਚਿਰ ਮਨਮੁਖ ਹੈ। ਸਤਿਗੁਰ ਬੂਝ ਬੁਝਾਈ ਹੈ, ਇਹ ਸਤਿਗੁਰ ਨੇ ਸਾਨੂੰ ਗੱਲ ਸਮਝਾਈ ਆ, ਇਹ ਬੁਝਾਰ ਤਾਂ ਸਤਿਗੁਰ ਨੇ ਤਾਂ ਸਮਝਾਈ ਆ। ਜਿੰਨਾ ਚਿਰ ਮਨਮੁਖ ਹੈ, ਗੁਰਬਾਣੀ ਨਹੀਂ ਮੰਨਦਾ, ਉਹਨਾਂ ਚਿਰ ਇਹਦਾ ਮਨ ਟਿਕਦਾ ਨਹੀਂ ਹੈ, ਇਹਨੂੰ ਸ਼ਾਂਤੀ ਨਹੀਂ ਮਿਲ ਸਕਦੀ। ਹਾਂਜੀ,
ਸਤਿਗੁਰ ਸੇਵਨ ਸੇ ਵਡਭਾਗੀ, ਸਾਚੇ ਨਾਮ ਸਦਾ ਲਿਵ ਲਾਗੀ, ਅੰਤਰ ਨਾਮ ਰਵਿਆ ਨਹਿ ਕੇਵਲ, ਤ੍ਰਿਸ਼ਨਾ ਸ਼ਬਦੀ ਬੁਝਾਈ ਹੈ।
ਜੋ ਸਤਿਗੁਰ ਕਹਿ ਰਿਹਾ ਹੈ, ਜੋ ਸਤਿਗੁਰ ਨੇ ਸਿੱਖਿਆ ਦਿੱਤੀ, ਉਹਦੇ ਅਨੁਸਾਰ ਜਿਹੜੇ ਆਪਣੇ ਆਪ ਨੂੰ ਢਾਲ ਲੈਣ, ਬਦਲ ਜਾਣ, ਉਹਦੇ ਅਨੁਸਾਰ ਚੱਲਣ, ਸਤਿਗੁਰ ਸੇਵਨ ਸੇ ਵਡਭਾਗੀ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ, ਉਹਨਾਂ ਦੇ ਭਾਗ ਬਦਲ ਜਾਂਦੇ ਨੇ, ਵਡਭਾਗੀ ਹੋ ਜਾਂਦੇ ਨੇ। ਸਾਚੇ ਨਾਮ ਸਦਾ ਲਿਵ ਲੱਗਦੀ, ਉਹਨਾਂ ਦੀ ਸੱਚੇ ਨਾਮ ਨਾਲ ਸਦਾ ਵਾਸਤੇ ਲਿਵ ਲੱਗ ਜਾਂਦੀ ਹੈ, ਉਹਨਾਂ ਦੇ ਅੰਦਰ ਸ਼ਬਦ ਨਾਲ ਸ਼ਾਂਤੀ ਆ ਜਾਂਦੀ ਹੈ, ਸੰਤੋਖ ਆ ਜਾਂਦਾ, ਆਪਣੇ ਆਤਮਾ ਨਾਲ ਅੰਤਰ ਆਤਮਾ ਨਾਲ ਜੁੜੇ ਰਹਿੰਦੇ ਨੇ, ਆਪਣੇ ਅੰਦਰੇ ਉਹਨੇ ਦਾ ਧਿਆਨ ਟਿਕਿਆ ਰਹਿੰਦਾ। ਅੰਤਰ ਨਾਮ ਰਵਿਆ ਤੇ ਕੇਵਲ, ਆਪਣੇ ਅੰਦਰ ਨਾਮ ਨਾਲ ਜੁੜੇ ਰਹਿੰਦੇ ਨੇ, ਕੇਵਲ ਨਾਮ ਨਾਲ, ਨਾਮ ਤੋਂ ਬਿਨਾਂ ਕੁਛ ਵੀ ਨਹੀਂ ਉਹਨਾਂ ਦੇ ਅੰਦਰ ਹੁੰਦਾ, ਹੋਰ ਆਪਣੇ ਅੰਦਰ ਰੱਖਦੇ ਤੇ ਕੇਵਲ। ਤ੍ਰਿਸ਼ਨਾ ਸ਼ਬਦ ਬੁਝਾਈ ਹੈ, ਜਿਹੜੀ ਆ ਤ੍ਰਿਸ਼ਨਾ ਉਹਨਾਂ ਦੀ, ਜਿਹੜਾ ਗੁਰਬਾਣੀ ਦੇ ਉਪਦੇਸ਼ ਨਾਲ ਉਹਨਾਂ ਦੀ ਬੁਝ ਜਾਂਦੀ ਹੈ। ਇਹ ਗੱਲ ਦੱਸਣ ਦਾ ਮਤਲਬ ਹੈ, ਸਾਤੂ ਦਾਸ ਨੂੰ ਕਿਉਂ ਨਹੀਂ ਮਿਲਿਆ, ਮੈਨੂੰ ਕਿਉਂ ਮਿਲ ਗਿਆ, ਉਹ ਗੱਲ ਵਿੱਚੋਂ ਇਹ ਦੱਸ ਰਹੇ ਨੇ। ਉਹ ਵੀ ਉੱਥੇ ਹੀ ਸੀ, ਸੁਣਦੇ ਰਹੇ ਨੇ, ਘਰੇ ਰਹੇ ਸੀ, ਜ਼ਿਆਦਾ ਦੇਰ ਰਹੇ ਨੇ ਇਹਨਾਂ ਨੇ ਉੱਥੇ, ਪਰ ਉਹਨਾਂ ਨੇ ਆਹ ਕੰਮ ਨਹੀਂ ਕੀਤਾ ਜਿਹੜਾ ਇਹਨਾਂ ਨੇ ਕਰ ਲਿਆ, ਉਹਨਾਂ ਦਾ ਹੁਕਮ ਨਹੀਂ ਮੰਨਿਆ, ਉਹਨਾਂ ਦੇ ਅਨੁਸਾਰ ਆਪਣਾ ਆਪਾ ਬਦਲਿਆ ਨਹੀਂ ਹੈ। ਗਿਆਨ ਜ਼ਰੂਰ ਸੁਣ ਲਿਆ, ਪਰ ਉਹਦਾ ਅਸਰ ਕੋਈ ਨਹੀਂ ਹੋਇਆ, ਗਿਆਨ ਦਾ ਬਦਲਾਅ ਨਹੀਂ ਆਇਆ ਮਨ ਦੇ ਵਿੱਚ, ਮਾਇਆ ਦੀ ਭੁੱਖ ਤਿਆਗੀ ਨਹੀਂ, ਵਡਿਆਈ ਦਾ ਹੰਕਾਰ ਹੋ ਗਿਆ ਵੀ ਅਸੀਂ ਗੁਰੂ ਅੰਗਦ ਦੇ ਲੜਕੇ ਹਾਂ, ਸਾਡਾ ਲੋਕ ਇੱਜ਼ਤ ਕਰਦੇ ਸੀ, ਉਹ ਆਪਣਾ ਬਦਲ ਨਹੀਂ ਸਕਿਆ, ਮਨ ਨੀਵਾਂ ਨਹੀਂ ਹੋਇਆ, ਹੰਕਾਰ ਘਟਿਆ ਨਹੀਂ। ਹਾਂਜੀ,
ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖੀ ਵਿਰਲੇ ਕਿਨੇ ਪਛਾਣੀ, ਸੱਚੇ ਸ਼ਬਦੀ ਰੱਤੇ ਬੈਰਾਗੀ, ਆਵਣ ਜਾਣ ਰਹਾਈ ਹੈ।
ਕਹਿੰਦੇ ਸੱਚਾ ਸ਼ਬਦ, ਇਹ ਜਿਹੜਾ ਉਪਦੇਸ਼ ਹੈ ਆਇਆ ਸਾਨੂੰ ਸੱਚਖੰਡ ਤੋਂ, ਇਹ ਤਾਂ ਸੱਚਾ ਹੈ, ਅਸੀਂ ਕਿਸੇ ਦੀ ਕੋਈ ਨਿੰਦਿਆ ਨਹੀਂ ਕੀਤੀ, ਕੋਈ ਲਾਕਾਰ ਦੀ ਗੱਲ ਨਹੀਂ ਕੀਤੀ, ਸੱਚ ਦੀ ਗੱਲ ਕੀਤੀ ਹੈ ਜੋ ਹੈ। ਜਿਹੜਾ ਇਸ ਤਰੀਕੇ ਨਾਲ ਹੋਰ ਵੀ ਕੋਈ ਕਰੂਗਾ, ਉਹਨੂੰ ਵੀ ਇਹੀ ਨੁਕਸਾਨ ਹੋਜੂ ਉਹਦਾ। ਜੇ ਕਿਸੇ ਨੂੰ ਇਹ ਹੋਵੇ ਵੀ ਮੈਂ ਗੁਰੂ ਘਰ 'ਚ ਪੈਦਾ ਹੋ ਕੇ, ਜਾਂ ਕਿਸੇ ਵੱਡੇ ਆਦਿ ਗੁਰਮੁਖ ਘਰ ਪੈਦਾ ਹੋ ਕੇ ਮੈਂ ਨਾ ਮੰਨਾਂ, ਮੈਨੂੰ ਤਾਂ ਲੋੜ ਨਹੀਂ ਮਿਲਣ ਦੀ, ਉਹਦੇ ਨਾਲ ਵੀ ਇਹੀ ਐਕਸੀਡੈਂਟ ਹੋਊਗਾ। ਇਹ ਸੱਚੀ ਗੱਲ ਦਰਗਾਹ 'ਚ ਕਹੀ ਗਈ ਹੈ, ਤਾਂ ਕਿ ਕੋਈ ਇਹੋ ਜਿਹੀ ਗਲਤੀ ਗਾਹ ਨੂੰ ਨਾ ਕਰੇ। ਸੱਚਾ ਸ਼ਬਦ ਸੱਚੀ ਹੈ ਬਾਣੀ, ਬਾਣੀ ਤੁਰਕੀ ਸੱਚੀ ਹੈ, ਇਹ ਉਪਦੇਸ਼ ਵੀ ਸੱਚਾ ਹੈ। ਅਸੀਂ ਕਿਸੇ ਨਾਲ ਉਹ ਲਾ ਕੇ ਗੱਲ ਨਹੀਂ ਕਰ ਰਹੇ, ਗੁਰਮੁਖ ਬਿਰਲੇ ਕਿਹਨੇ ਪਛਾਣੀ, ਕਿਸੇ ਗੁਰਮੁਖ ਬਿਰਲੇ ਨੇ ਇਹ ਗੱਲ ਸਮਝੀ ਹੈ, ਪਛਾਣੀ ਹੈ ਕਿ ਏਦਾਂ ਹੋ ਜਾਂਦਾ ਹੁੰਦਾ। ਸੱਚੇ ਸ਼ਬਦ ਰਤੇ ਬੈ ਰਾਗੀ, ਜਿਹਨਾਂ ਨੂੰ ਇਹ ਸ਼ਬਦ ਦਾ ਉਪਦੇਸ਼ ਦਾ ਰੰਗ ਚੜ ਜਾਵੇ, ਗੁਰਬਾਣੀ ਦਾ ਰੰਗ ਚੜ ਜਾਵੇ, ਰਤੇ ਰਤੇ ਜਾਣ ਰੰਗ ਚੜ ਜਾਵੇ, ਬੈ ਰਾਗੀ ਉਹ ਮਾਇਆ ਮੋਹ ਤਿਆਗ ਦਿੰਦੇ ਨੇ। ਉਹਨਾਂ ਦੇ ਅੰਦਰ ਮਾਇਆ ਦੀ ਭੁੱਖ, ਮਾਇਆ ਦਾ ਰਾਗ ਖਤਮ ਹੋ ਜਾਂਦਾ, ਆਵਣ ਜਾਣ ਰਹਾਈ ਹੈ, ਉਹਨਾਂ ਦਾ ਜਿਹੜਾ ਜੰਮਣ ਬਣਨ ਉਹ ਛੁੱਟ ਜਾਂਦਾ, ਉਹ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲੈਂਦੇ ਨੇ। ਹਾਂਜੀ,
ਸ਼ਬਦ ਬੂਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨਿ ਆਏ, ਸਤਿਗੁਰ ਆਪਣਾ ਸਦ ਹੀ ਸੇਵੈ, ਹਉਮੈ ਵਿੱਚੋਂ ਜਾਈ ਹੈ।
ਗੁਰਬਾਣੀ ਬੁੱਝਣ ਵਾਲੀ ਗੱਲ ਹੈ, ਇਹਦੇ ਵਿੱਚ ਬਹੁਤ ਕੁਛ ਬੁੱਝਣ ਵਾਲਾ ਹੈ। ਸ਼ਬਦ ਬੂਝੈ ਸੋ ਮੈਲ ਚੁਕਾਏ, ਉਹਨਾਂ ਦੇ ਅੰਦਰ ਦੀ ਮੈਲ ਚਲੀ ਜਾਂਦੀ ਹੈ, ਜਿਹੜੇ ਇਹਨੂੰ ਬੁੱਝ ਲੈਂਦੇ ਨੇ, ਸਮਝ ਲੈਂਦੇ ਨੇ, ਜਿਹੜੇ ਇਹ ਤੇ ਭਰੋਸਾ ਕਰ ਲੈਂਦੇ ਨੇ। ਭਰੋਸਾ ਕਰੇ ਤੋਂ ਬਾਅਦ ਜਿਹੜੀ ਅੰਦਰ ਆਪਣੇ ਤਬਦੀਲੀ ਆਉਂਦੀ ਹੈ, ਤਬਦੀਲੀ ਤੋਂ ਬਿਨਾਂ ਨਹੀਂ ਬੁਝਿਆ ਜਾਂਦਾ। ਜਿੰਨਾ ਚਿਰ ਆਪਣੇ ਤੇ ਸ਼ਬਦ ਦਾ ਅਸਰ ਨਾ ਹੋ ਜਾਵੇ ਉਹਨਾਂ ਚਿਰ ਅਭਿਆਸ ਬੁਝੀ ਨਹੀਂ ਜਾ ਸਕਦੀ। ਅਸਰ ਹੋਣ ਨਾਲ ਹੀ ਮਨ ਮੰਨਦਾ, ਮਨ ਮੰਨਣ ਨੂੰ ਬੁਝਿਆ ਕਿਹਾ। ਜਿੰਨਾ ਚਿਰ ਮਨ ਮੰਨਦਾ ਨਹੀਂ, ਪ੍ਰੈਕਟੀਕਲ ਕਰਕੇ ਦੇਖ ਨਹੀਂ ਲੈਂਦਾ, ਉਹਨਾਂ ਚਿਰ ਨਹੀਂ ਬੁਝਦਾ। ਸ਼ਬਦ ਬੁਝੇ ਸੋ ਮਹਿਲ ਚੁਕਾਏ, ਜਿਹੜੇ ਸ਼ਬਦ ਨੂੰ ਬੁਝ ਲੈਂਦੇ ਨੇ ਉਹਨਾਂ ਦੇ ਅੰਦਰ ਮਹਿਲ ਖਤਮ ਹੋ ਜਾਂਦੀ ਹੈ। ਨਿਰਮਲ ਨਾਮ ਬਸੈ ਮਨ ਆਏ, ਨਿਰਮਲ ਨਾਮ ਗੁਰਬਾਣੀ ਦਾ ਪਿਓਰ ਨਾਮ, ਪਿਓਰ ਸੱਚ, ਪਿਓਰ ਗਿਆਨ ਉਹਨਾਂ ਦੇ ਅੰਦਰ ਬਸ ਜਾਂਦਾ, ਸਮਝ ਆ ਜਾਂਦਾ ਉਹਨਾਂ ਦੇ। ਸਤਿਗੁਰ ਆਪਣਾ ਸਦੀ ਸੇਵਾ, ਉਹ ਸਦਾ ਹੀ ਗੁਰ ਕੇ ਪਾਣੀ ਚੱਲਦੇ ਨੇ, ਹਰ ਕਦਮ ਗੁਰਬਾਣੀ ਅਨੁਸਾਰ ਚੱਲਦੇ ਨੇ। ਉਹਮੇ ਵਿੱਚੋਂ ਜਾਈਏ, ਉਹਨਾਂ ਚੋਂ ਆਪਣੀ ਮਰਜ਼ੀ ਆਪਣਾ ਪਾਣਾ ਸਦਾ ਲਈ ਖਤਮ ਹੋ ਜਾਂਦਾ। ਹਾਂਜੀ
ਠੀਕ ਹੈ ਜੀ, ਪਰ ਆਪਣੇ ਸਤਿਗੁਰ ਸੇਵਣ ਦੀ ਗੱਲ ਹੈ ਜੀ।
ਹਾਂਜੀ ਹਾਂ,
ਜਿਹੜਾ ਆਪਣਾ ਮੂਲ ਹੈ ਇਹਦੀ ਸੇਵਾ ਕਰਨੀ ਹੈ ਜੀ।
ਚੱਲਦੀ ਗੱਲ ਇਹ ਰਹੀ ਕਿ ਜਿਹੜੇ ਸਤਿਗੁਰ ਦੇ ਆਪਣੇ ਔਲਾਦ ਸੀ ਇਹਨਾਂ ਦੀ ਰਹੀ ਹੈ ਭਗਤਾਂ ਦੀ, ਉਹਦੇ ਤੇ ਅਸਰ ਕਿੰਨੀ ਹੋਇਆ ਜੀ? ਐਵੇਂ ਗੱਲਾਂ ਨੇ, ਗੁਰਬਾਣੀ ਕੁਛ ਸ਼ਕਤੀ ਨਹੀਂ ਰੱਖਦੀ। ਏਦਾਂ ਜਿਹੜੇ ਗੱਲ ਬਾਹਰੋਂ ਚਲਾਉਂਦੇ ਸੀ ਲੋਕ, ਉਹਦੇ ਜਵਾਬ ਚ ਕਿਹਾ ਹੋਇਆ।
ਠੀਕ ਹੈ, ਨਾਲੇ ਆਪਣੇ ਸਤਿਗੁਰ ਦੀ ਸੇਵਾ ਕਰਨੀ, ਉਹ ਜਿਹੜੇ ਸੰਤ ਜਾਂ ਦੂਏ ਹੋਰ ਭੁਲੇਖਾ ਪਾਉਣ ਵਾਲੇ, ਉਹ ਕਹਿੰਦੇ ਸਾਡੀ ਸੇਵਾ ਕਰੋ।
ਹਾਂ ਹਾਂ, ਆਪਣੇ ਸਤਿਗੁਰ ਦੀ ਸੇਵਾ,
ਇਹ ਤਾਂ ਸਤਿਗੁਰ ਹੈ, ਮਨ ਨੇ ਬੁੱਧੀ ਨੇ ਸੇਵਾ ਕਰਨੀ ਹੈ ਜੀ।
ਗੁਰਬਾਣੀ ਜੋ ਹੈ ਇਹਦੇ ਅਨੁਸਾਰ ਚੱਲਣਾ, ਇਹਨੂੰ ਵਿਚਾਰਨਾ। ਗੁਰ ਕੀ ਸੇਵਾ, ਗੁਰ ਸ਼ਬਦ ਵਿਚਾਰ, ਸੇਵਾ ਹੁੰਦਾ ਕੀ ਹੈ? ਸ਼ਬਦ ਵਿਚਾਰ ਕਰਨੀ, ਇਹੀ ਸੇਵਾ। ਹਾਂਜੀ,
ਗੁਰ ਤੇ ਬੂਝੇ ਤਾਂ ਦਰ ਸੂਝੇ, ਨਾਮ ਵਿਹੂਣਾ ਕਥ ਕਥ ਲੂਝੈ, ਸਤਿਗੁਰ ਸੇਵੇ ਕੀ ਵਡਿਆਈ, ਤ੍ਰਿਸ਼ਨਾ ਭੂਖ ਗਵਾਈ ਹੈ।
ਜਦੋਂ ਗੁਰਬਾਣੀ ਨੂੰ ਸਮਝ ਲੈਂਦਾ, ਬੁੱਝ ਲੈਂਦਾ ਗੁਰਬਾਣੀ ਨੂੰ, ਤਾਂ ਦਰ ਸੂਝੈ, ਫਿਰ ਉਹਨੂੰ ਦਰ ਪਤਾ ਲੱਗਦਾ। ਨਹੀਂ ਤਾਂ ਤਿਰਕੁਟੀ ਨੂੰ ਦਰ ਮੰਗੀ ਜਾਂਦੇ ਨੇ ਸਾਰੇ ਦੁਨੀਆਂ, ਨਾਲੇ ਕਹਿੰਦੇ ਨੇ ਇਹ ਸ਼ੈਤਾਨ ਦਾ ਘਰ ਹੈ, ਨਾਲੇ ਇਹਨੂੰ ਦਸਮ ਦੁਆਰ ਮੰਨੀ ਜਾਂਦੇ ਨੇ। ਗੁਰ ਤੇ ਬੁੱਝੈ ਤਾਂ ਦਰ ਸੂਝੈ, ਫਿਰ ਦਰ ਦਾ ਪਤਾ ਲੱਗਦਾ ਦਰ ਕਿੱਥੇ ਹੈ। ਨਾਮ ਵੀ ਹੋਣਾ ਕੱਟ ਕੱਟ ਲੂਝੈ, ਨਾਮ ਤੇ ਜਿਹੜੇ ਸਖਣੇ ਨੇ ਵੀ ਹੋਣੇ ਨੇ, ਜਿਹਨਾਂ ਨੂੰ ਗਿਆਨ ਨਹੀਂ ਹੈ, ਅੰਤਰਾਤਮਾ ਦੀ ਆਵਾਜ਼ ਨਾਲ ਜਿਹੜੇ ਨਹੀਂ ਜੁੜੇ, ਉਹ ਕਥਨ ਕਰਦੇ ਨੇ ਤ੍ਰਿਕੁਟੀ ਦਾ, ਯੋਗ ਮਤ ਦਾ। ਸਾਡੇ ਵੀ ਉਲਟੀ ਗਿਆ ਜਿਹੀ ਯੋਗ ਮਤ ਹੀ ਹੈ, ਯੋਗ ਦਰਸ਼ਨ ਦੀ ਕਥਨ ਕਰ ਉਲਝੇ ਪਏ ਨੇ, ਇੱਕ ਦੂਏ ਨਾਲ ਬਹਿਸ ਕਰਦੇ ਰਹਿੰਦੇ ਨੇ। ਸਤਿਗੁਰ ਸੇਵੇ ਕੀ ਵਡਿਆਈ, ਜਿਹਨਾਂ ਨੇ ਸਤਿਗੁਰ ਦੀ ਸੇਵਾ ਕੀਤੀ ਹੈ, ਜਿਹਨਾਂ ਨੇ ਸ਼ਬਦ ਵਿਚਾਰ ਕੀਤਾ, ਉਹਨਾਂ ਦੀ ਵਡਿਆਈ ਕੀ ਹੈ? ਤ੍ਰਿਸ਼ਨਾ ਭੁੱਖ ਗਵਾਈ ਹੈ, ਉਹਨਾਂ ਨੇ ਤ੍ਰਿਸ਼ਨਾ ਭੁੱਖ ਅੰਦਰੋਂ ਆਪਣੇ ਖਤਮ ਕਰ ਲਈ, ਉਹ ਦੂਜਿਆਂ ਦੇ ਅੰਦਰੋਂ ਤ੍ਰਿਸ਼ਨਾ ਭੁੱਖ ਖਤਮ ਨਹੀਂ ਹੋਈ। ਜਿਹੜੇ ਦਿਮਾਗ ਦੇ ਵਿੱਚ ਮੰਨੀ ਬੈਠੇ ਨੇ ਨਾ, ਉਹ ਰੱਡੀਆਂ ਸਿੱਧੀਆਂ ਵਾਲੇ, ਉਹਨਾਂ ਦੀ ਤ੍ਰਿਸ਼ਨਾ ਭੁੱਖ ਖਤਮ ਹੀ ਨਹੀਂ ਹੋਈ। ਹਾਂਜੀ,
ਕਿਉਂਕਿ ਸਤਿਗੁਰ ਨੂੰ ਸੇਵ ਕਰਨ ਦੀ ਜਾਂਚ ਨਹੀਂ ਆਈ ਹੈ ਜੀ। ਸਤਿਗੁਰ ਦੀ ਸੇਵਾ ਕਿਵੇਂ ਕਰਨੀ ਹੈ, ਇਹ ਉਹਨਾਂ ਨੇ ਗੁਰਮਤ ਤੋਂ ਸਿੱਖਣਾ ਸੀ, ਉਹ ਆਪਣੇ ਮਨ ਤੋਂ ਸਿੱਖੀ ਹਨ।
ਉਹਨਾਂ ਨੇ ਕੀਤੀ ਹੋਈ ਨਹੀਂ ਹੈ, ਗਿਆਨ ਵਾਲਾ ਰਾਹ ਹੀ ਫੜਿਆ ਉਹਨਾਂ ਨੇ। ਹਾਂਜੀ,
ਆਪੇ ਆਪ ਮਿਲੈ ਤਾਂ ਬੁੱਝੈ, ਗਿਆਨ ਵਿਹੂਣਾ ਕਿਛੂ ਨਾ ਸੂਝੈ, ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦੀ ਵਜਾਈ ਹੈ।
ਬੁੱਝਣਾ ਬੁੱਝਣਾ ਬੁੱਝਣੇ ਦੀ ਗੱਲ ਕੀਤੀ ਹੈ ਪਿੱਛੇ, ਉਹ ਕਹਿੰਦੇ ਬੁੱਝੇ ਕੀ ਹੁੰਦਾ, ਬੁੱਝੇ ਕਿਹਨੂੰ ਕਿਹਾ ਸੀ, ਸਾਡਾ ਬੁੱਝੇ ਕਹਿਣ ਤੋਂ ਕੀ ਮਤਲਬ ਹੈ? ਆਪੇ ਆਪ ਮਿਲੇ ਤਾਂ ਬੁੱਝੇ, ਜਦੋਂ ਆਪਣੇ ਆਪ ਨੂੰ ਆਪ ਮਿਲ ਜਾਂਦਾ, ਜਦੋਂ ਮਨ ਨਾਲ ਚਿੱਤ ਇੱਕ ਹੋ ਜਾਂਦੇ ਨੇ, ਇਹਨੂੰ ਬੁੱਝਣਾ ਕਿਹਾ ਹੋਇਆ। ਫਿਰ ਬੁੱਝਣ ਨੇ ਇੱਕ ਕੀ ਹੁੰਦਾ, ਬੁੱਝਣਾ ਇੱਕ ਸੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋਮਾਂ ਦੇ ਸਮਝ ਆਈ, ਬੁੱਝਣਾ ਇੱਕ ਸੀ। ਇੱਕ ਕਦ ਬੁੱਝਦੇ ਨੇ, ਜਦ ਆਪਣੇ ਆਪ ਇੱਕ ਹੋ ਜਾਂਦਾ ਤਾਂ ਇੱਕ ਬੁੱਝਿਆ ਜਾਂਦਾ, ਇਹਨੂੰ ਬੁੱਝਣਾ ਕਿਹਾ ਹੋਇਆ। ਇੱਕ ਨੂੰ ਕਦੋਂ ਬੁੱਝਿਆ ਜਾਂਦਾ? ਜਦ ਆਪ ਇੱਕ ਹੋ ਜਾਂਦਾ, ਆਪੇ ਆਪ ਮਿਲੇ ਤਾਂ ਬੁੱਝਣ, ਗਿਆਨ ਵੀ ਹੁਣ ਕਿਸੇ ਨੂੰ ਸੂਝਿਆ। ਗਿਆਨ ਤੋਂ ਸਖਣਿਆਂ ਨੂੰ ਕੁਛ ਵੀ ਨਹੀਂ ਪਤਾ ਲੱਗਿਆ, ਅੱਜ ਸਹੀ ਨਾ ਉਹਨਾਂ ਨੂੰ ਪਤਾ ਲੱਗਦਾ ਹੁੰਦਾ। ਗੁਰ ਕੀ ਦਾਤ ਸਦਾ ਮਨ ਅੰਤਰ, ਗਿਆਨ ਦੀ ਦਾਤ, ਸਤਿਗੁਰ ਦੀ ਦਾਤ, ਜਿਹੜੀ ਗੁਰਬਾਣੀ ਦਾ ਖਜ਼ਾਨਾ, ਗੁਰਬਾਣੀ ਦਾ ਉਪਦੇਸ਼ ਹੈ, ਉਹਨਾਂ ਦੇ ਅੰਦਰ ਬੰਦੇ ਬਸਿਆ ਰਹਿੰਦਾ, ਬਾਣੀ ਸ਼ਬਦ ਵਜਾਈ ਹੈ, ਤਾਂ ਉਹਦੇ ਬਾਅਦ ਕਿਤੇ ਬਾਣੀ ਦਾ ਸ਼ਬਦ ਵੱਜਦਾ, ਤੁਰਕੀ ਬਾਣੀ ਪ੍ਰਗਟ ਹੁੰਦੀ ਹੈ, ਤਾਂ ਉਹਨਾਂ ਦੇ ਅੰਦਰ ਨਾਦ ਪ੍ਰਗਟ ਹੁੰਦਾ, ਜਦੋਂ ਸਦਾ ਉਹਨਾਂ ਦੇ ਅੰਦਰ ਹਿਰਦੇ ਵਿੱਚ ਗੁਰਬਾਣੀ ਦਾ ਉਪਦੇਸ਼ ਟਿਕਿਆ ਰਹਿੰਦਾ ਹੈ, ਲਗਾਤਾਰ ਟਿਕਿਆ ਰਹਿੰਦਾ, ਫਿਰ ਤੁਰਕੀ ਬਾਣੀ ਪ੍ਰਗਟ ਹੁੰਦੀ ਹੈ।
ਠੀਕ ਹੈ ਜੀ, ਆਪੇ ਆਪ ਮਿਲਿਆ, ਇਹ ਜਪ ਦੇ ਦੁਆਰਾ ਕਰਨਾ ਹੈ ਜੀ?
ਹਾਂਜੀ ਹਾਂ।
ਫੇਰ ਗਾਹਾਂ ਹੁਕਮ ਬੁਝਿਆ ਜਾ ਸਕਦਾ?
ਜਪ ਤੋਂ ਗਿਆਨ ਹੈ, ਗਿਆਨ ਤੋਂ ਧਿਆਨ ਹੈ। ਜਿਹੜਾ ਧਿਆਨ ਹੈ ਨਾ, ਗਿਆਨ ਧਿਆਨ, ਧਿਆਨ ਜਦ ਟਿਕ ਜਾਂਦਾ ਜਪ ਤੋਂ ਬਾਅਦ, ਧਿਆਨ ਮੈਂ ਜਾਣਿਆ ਗੁਰਮੁਖੀ ਇਕੱਠ ਕਹਾਣੀ, ਫਿਰ ਇਕੱਠ ਕਹਾਣੀ ਸ਼ੁਰੂ ਹੋਈ, ਫਿਰ ਇਕੱਠ ਕਥਾ ਜਿਹੜੀ ਹੈ ਨਾਦ ਵਜਿਆ।
ਠੀਕ ਹੈ, ਗੁਰ ਕੀ ਦਾਤ ਸਦਾ ਮਨ ਅੰਤਰ, ਇਹਦਾ ਕੀ ਭਾਵ ਹੈ?
ਗੁਰਬਾਣੀ ਦਾ ਗਿਆਨ ਇਹ ਅੰਦਰ ਜਾ ਟਿਕਿਆ ਰਹੇ, ਧਿਆਨ ਰਹੇ ਤਾਂ ਸਦਾ ਹੀ ਰਹੇ, ਸਦਾ ਧਿਆਨ ਤੇ ਬਿਨਾਂ ਟਿਕਿਆ ਨਹੀਂ ਰਹਿਣਾ, ਇਹਦੇ ਵਿੱਚ ਧਿਆਨ ਟਿਕਿਆ ਰਹੇ,
ਫਿਰ
ਵਿਚਾਰ ਚੱਲਦੀ ਰਹੇ।
ਠੀਕ ਹੈ, ਬਾਣੀ ਸ਼ਬਦ ਦੀ ਬਜਾਈ ਹੈ, ਫਿਰ ਗੁਰ ਜਿਹੜੀ ਤੁਰਕੀ ਬਾਣੀ ਹੈ ਉਹ ਵੱਜਦੀ ਅੰਦਰੋਂ ਹੈ ਜੀ,
ਫਿਰ ਉਹ ਵੱਜਦੀ ਹੈ।
ਇਹ ਵੀ ਹੁਣ ਬਾਣੀ ਗੁਰੂ ਤੇ ਗੁਰਬਾਣੀ ਦੀ ਇਹਦੇ ਚ ਆਪਾਂ ਨੂੰ ਡੈਫੀਨੇਸ਼ਨ ਮਿਲ ਗਈ ਹੈ ਜੀ।
ਹਾਂਜੀ,
ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਹੋਏ ਨਾ ਮਿਟੈ ਤੁਰ ਫਰਮਾਇਆ, ਸਤ ਸੰਗਤੀ ਮੈਂ ਤਿੰਨ ਹੀ ਵਾਸਾ, ਜਿਨ ਕੋ ਤੁਰ ਲਿਖ ਪਾਈ ਹੈ।
ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਜੋ ਇਹਦੇ ਅੰਦਰ ਲਿਖ ਲਿਆ ਜੀ, ਜਿਹੜਾ ਕੁਛ ਇਹਨੇ ਉਹੀ ਇਹ ਕਰਮ ਕਰਦਾ, ਕਰਮ ਕਮਾਇਆ, ਜਿਹਦਾ ਜੋ ਮੰਨਿਆ ਹੋਇਆ ਉਹ ਉਸੇ ਰਾਹ ਚੱਲਦਾ, ਆਪਣਾ ਮੰਨਿਆ ਹੋਇਆ ਆਪੇ ਮਟੇਣਾ, ਆਪੇ ਬਦਲਣਾ ਪੈਂਦਾ, ਬਦਲਣਾ ਪਊਗਾ ਗਿਆਨ ਨਾਲ ਬਦਲੂਗਾ, ਆਪੇ ਬੰਨੂ ਤਾਂ ਬਦਲੂ, ਜਿੰਨਾ ਚਿਰ ਮਨ ਮੰਨਦਾ ਨਹੀਂ ਤਾਂ ਰਸਤਾ ਬਦਲਦਾ ਨਹੀਂ ਹੈ। ਜੋ ਤੁਰ ਲਿਖਿਆ ਤੂੰ ਕਰਮ ਕਮਾਇਆ, ਕੋਈ ਨਾ ਮਿਟੇ ਤੁਰ ਫਰਮਾਇਆ, ਇਹ ਤੁਰ ਦਰਗਾਹੋਂ ਦਾ ਫਰਮਾਨ ਇਹ ਹੈ ਕਿ ਦੂਸਰਾ ਉਹਨੂੰ ਨਹੀਂ ਮਿਟ ਸਕਦਾ, ਉਹ ਰਸਤੇ ਨੂੰ ਨਹੀਂ ਬਦਲ ਸਕਦਾ, ਰਸਤਾ ਆਪਣਾ ਆਪੇ ਬਦਲਣਾ ਪੈਣਾ। ਸੱਚਖੰਡ ਤੋਂ ਵੀ ਇਹੀ ਕਿਹਾ ਵੀ ਭਾਈ ਆਪਣੇ ਹੱਥੀ ਆਪਣਾ ਆਪੇ ਹੀ ਕਾਲ ਸਵਾਰੀ ਹੈ, ਤੈਨੂੰ ਆਪਣਾ ਰਾਹ ਆਪੇ ਬਦਲਣਾ ਪੈਣਾ, ਕੋਈ ਨਹੀਂ ਬਦਲ ਸਕਦਾ ਤੈਨੂੰ। ਸਤ ਸੰਗਤ ਮੈਂ ਤਿੰਨ ਹੀ ਵਾਸਾ, ਉਹਨਾਂ ਦਾ ਹੀ ਸਤਸੰਗਤ ਦੇ ਵਿੱਚ ਵਾਸਾ ਨਿਵਾਸ ਰਹਿੰਦਾ, ਜਿਹਨ ਕੋ ਤੁਰ ਲਿਖੇ, ਜਿਹਨਾਂ ਨੇ ਤੁਰ ਆਪਣੇ ਅੰਦਰ ਮੰਨਿਆ ਹੋਇਆ, ਤਾਂ ਅਸੀਂ ਸਤਸੰਗਤ ਤੋਂ ਬਾਹਰ ਜਾਣਾ ਹੀ ਨਹੀਂ। ਜਿਨ੍ਹਾਂ ਦੀ ਇੱਛਾ ਸਤਸੰਗਤ ਦੇ ਵਿੱਚ ਰਹਿਣ ਦੀ ਹੈ, ਸਤਸੰਗਤ ਅਨੁਸਾਰ ਚੱਲਣ ਦੀ ਹੈ, ਉਹ ਹੀ ਸਤਸੰਗਤ ਕਰ ਸਕਦੇ ਨੇ, ਦੂਜੇ ਨਹੀਂ ਕਰ ਸਕਦੇ। ਦੂਜੇ ਜੇ ਆ ਵੀ ਜਾਣ ਤਾਂ ਬਹੁਤਾ ਚਿਰ ਨਹੀਂ ਟਿਕਦੇ ਹੁੰਦੇ। ਹਾਂਜੀ,
ਆਪਣੀ ਨਦਰ ਕਰੇ ਸੋ ਪਾਏ, ਸੱਚੇ ਸ਼ਬਦੀ ਤਾੜੀ ਚਿੱਤ ਲਾਏ, ਨਾਨਕ ਦਾਸ ਕਹੇ ਬੇਨੰਤੀ, ਭਿਖਿਆ ਨਾਮ ਦਰ ਪਾਈ ਹੈ।
ਜੇ ਆਪਣੀ ਕਿਰਪਾ ਹੀ ਆਪਣੇ ਤੇ ਕਰਦਾ ਹੈ ਜਿਹੜਾ, ਉਦੋਂ ਹੀ ਕੁਛ ਪ੍ਰਾਪਤੀ ਹੁੰਦੀ ਹੈ। ਆਪਣੇ ਤੇ ਆਪ ਹੀ ਕਿਰਪਾ ਕਰਦਾ ਹੈ ਕਿ ਮੈਂ ਕੁਛ ਕਰਨਾ, ਮੈਨੂੰ ਕੁਛ ਕਰਨਾ ਚਾਹੀਦਾ, ਮੈਂ ਆਪਣੇ ਵਾਸਤੇ ਕਰਨਾ, ਕਿਸੇ ਵਾਸਤੇ ਨਹੀਂ ਕਰਨਾ, ਮੈਂ ਆਪਣੇ ਅੱਗਾ ਸੰਭਾਲਣ ਵਾਸਤੇ ਕਰਨਾ, ਕਿਸੇ ਵਾਸਤੇ ਨਹੀਂ ਕਰਨਾ, ਤਾਂ ਕੁਛ ਪ੍ਰਾਪਤੀ ਹੁੰਦੀ ਹੈ ਜਦੋਂ ਇਹ ਉਹਦੇ ਅੰਦਰ ਇਸ ਗੱਲ ਦੀ ਸਮਝ ਆਉਂਦੀ ਹੈ। ਸੱਚੇ ਸ਼ਬਦ ਦੀ ਤਾੜੀ ਚਿੱਤ ਲਾਏ, ਫਿਰ ਚਿੱਤ ਤਾੜੀ ਲਾਉਂਦਾ, ਫਿਰ ਜਿਹੜਾ ਅੰਦਰ ਚਿੱਤ ਹੈ ਫਿਰ ਉਹ ਧਿਆਨ ਬਦਲਦਾ ਆਪਣਾ, ਤਾੜੀ ਚ ਤਲਾਏ, ਫਿਰ ਉਹ ਤਾੜਨਾ ਕਰਦਾ ਬੁੱਧ ਨੂੰ ਆਪਣੀ ਨੂੰ, ਕਈ ਨਹੀਂ ਮਾਇਆ ਚ ਜਾਣਾ ਹੁਣ, ਤਾੜਨਾ ਕਰ ਦਿੰਦਾ, ਫਿਰ ਧਿਆਨ ਨਹੀਂ ਉਹਦਾ ਜਾਂਦਾ। ਸੱਚੇ ਸ਼ਬਦੀ ਸੱਚੇ ਉਪਦੇਸ਼ ਨਾਲ ਤਾੜੀ ਚ ਤਲਾਏ, ਫਿਰ ਤਾੜਨਾ ਕਰਦਾ ਉਹ ਆਪਣੇ ਸੁਰਤ ਨੂੰ ਕਿ ਨਹੀਂ ਬਾਹਰ ਜਾ ਸਕਦੇ, ਬਾਹਰ ਜਾਵਾਂਗੇ ਬਾਹਰ ਮੌਤ ਹੈ, ਕਾਲ ਕਲਪਨਾ ਕਲਪਨਾ ਬਾਹਰ ਹੈ, ਕਾਲ ਬਾਹਰ ਹੈ, ਅੰਦਰ ਕਾਲ ਨਹੀਂ ਆ ਸਕਦਾ ਆਪਣੇ। ਨਾਨਕ ਦਾਸ ਕਹੇ ਬੇਨੰਤੀ, ਨਾਨਕ ਕਹਿੰਦਾ ਜੋ ਦਾਸ ਹੈ ਉਹ ਬੇਨਤੀ ਕੀ ਕਹਿੰਦਾ, ਬੇਨਤੀ ਉਹ ਬੇਨਤੀ ਕੀ ਕਰਦਾ, ਉਹਦੀ ਬੇਨਤੀ ਹੈ ਭਿਖਿਆ ਨਾਮ ਦਰ ਪਾਈ ਹੈ। ਉਹ ਦਰ ਦੇ ਉੱਤੇ ਖੜਾ ਹੁੰਦਾ ਫਿਰ ਦਾਸ, ਉਹ ਫਿਰ ਭਿਖਿਆ ਨਾਮ ਦੀ ਮੰਗਦਾ, ਨਾਮ ਤੇ ਬਿਨਾਂ ਮੰਗਦਾ ਹੀ ਕੁਛ ਨਹੀਂ। ਨਾਨਕ ਮੰਗਦਾ ਨਾਮ ਦਾਨ, ਕਿਰਪਾ ਕਰੋ ਹਰੇ, ਇਹੀ ਉਹਦੀ ਡਿਮਾਂਡ ਹੁੰਦੀ ਹੈ, ਹੋਰ ਕੋਈ ਉਹਦੀ ਇੱਛਾ ਹੀ ਨਹੀਂ ਹੁੰਦੀ।
ਇੱਥੇ ਨਾਮ ਨੂੰ ਭਿਖਿਆ ਕਿਹਾ ਗਿਆ ਹੈ ਜੀ?
ਹਾਂਜੀ ਹਾਂ।
ਇਹ ਨਾਮ ਪਦਾਰਥ ਹੈ ਜੀ?
ਨਾਮ ਪਦਾਰਥ ਹੈ, ਉਹ ਤਾਂ ਲੱਗਿਆ ਹੈ।
ਇੱਥੇ ਮਾਰੂ ਮਹੱਲਾ ਤੀਜਾ ਦੇ ਪਹਿਲੇ ਸੋਲੇ ਦੀ ਸਮਾਪਤੀ ਹੈ ਜੀ।